एक ओंकार सतनाम कर्ता पुरख निरभो निरवैर अकाल मुहूर्त अजूनी सैभं गुरु प्रसाद सर्वशील ममं शीलं सर्व पावने मम पावनं सर्व कर्तव्ये ममं कर्ता नानक लेप छेप न लिप्यते हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतेह। गुरु रूप साध संग जीओ धन गुरु ग्रंथ साहिब जी महाराज की बख्शिश रहमत दा सदका प्रेरणा का सदका जो इस वक्त मन बनया कुछ कहण का साहब समर्था देन ते थोड़ी असीस होवे ते फिर मैं थानू सरवण कराण की निमाणी कोशिश करा। दो पंक्तियां नू आधार बना रहे हैं जानी पहचानिया पंक्तियां जपजी साहब का अखीरला सलोक पवन गुरु पाणी पिता माता धरत महत दिवस रात दोए दाई दाया खेले सगल जगत। इस विचों जो मैं विषय चुनिया पवन गुरु पवन गुरु रिश्ते मां दे हुंदे ने पिता दे हुंदे ने भरावां दे हुंदे ने भैणां दे हुंदे ने पत्नी दे हुंदे ने पति दे हुंदे ने बच्चियां दे हुंदे ने सारे समाजिक रिश्तियां दे चों गुरु दा रिश्ता सिरमौर है। इस वास्ते सतगुरु ने उस नूं पहल दित्ती है पर इस नूं समझना है पवन गुरु ये किस तरह हुई। पंज तत दाए जो पुतला है शरीर सारे तत्ता नू जोड़ के रखिया हुआ इस पवन ने। पवन दी डोरी दे टुटदे हां पवन दे धागे दे टुटदे हां सारे तत बिखर जांदे मिट्टी मिट्टी भी चली जाती है पानी पानी विच अगन अगन विच आकाश आकाश विच समा जाता। सारियां नू जोड़ के रखे है पवन ने गुरु दा कम होंदा है जोड़ना जोड़ना। समूह तत्ता नू जोड़ के रखे है पवन ने। दूसरा मैं अर्ज करा कि जो अस्थूल शरीर है ਇਸ ਦੇ ਅੰਦਰ ਇੱਕ ਸੂਖਮ ਸਰੀਰ ਹੈ ਜਿਸ ਨੂੰ ਅਸੀਂ ਮਨ ਵੀ ਕਹਿ ਦਿੰਦੇ ਹਾਂ ਤੇ ਮਨ ਦਾ ਕੇਵਲ ਮਤਲਬ ਮਾਇੰਡ ਨਹੀਂ ਹੈ, ਸਿਰਫ ਦਿਮਾਗ ਨਹੀਂ ਹੈ। ਸੂਖਮ ਸਰੀਰ, ਅਤਿਅੰਤ ਸੂਖਮ ਸਰੀਰ, ਇਸ ਅਸਥੂਲ ਸਰੀਰ ਦੇ ਅੰਦਰ ਪ੍ਰਾਣ ਚੱਲਦੇ ਨੇ, ਸੂਖਮ ਸਰੀਰ ਦੇ ਅੰਦਰ ਵਾਸ਼ਨਾਵਾਂ ਚੱਲਦੀਆਂ, ਕਾਮਨਾਵਾਂ ਚੱਲਦੀਆਂ, ਸਵਾਸਾਂ ਦਾ ਚੱਲਣਾ ਅਸਥੂਲ ਸਰੀਰ ਦੀ ਜ਼ਿੰਦਗੀ ਹੈ, ਵਾਸ਼ਨਾ ਦਾ ਚੱਲਣਾ ਸੂਖਮ ਸਰੀਰ ਦੀ ਜ਼ਿੰਦਗੀ ਹੈ। ਠੀਕ ਹੈ, ਰਾਤ ਦਾ ਵਕਤ ਹੈ, ਮੈਂ ਵੀ ਦਿਨ ਭਰ ਦੇ ਸਫ਼ਰ ਤੇ ਥਾਂ ਥਾਂ ਤੇ ਸੰਗਤਾਂ ਦੀ ਅਸੀਸ ਲੈਂਦਾ ਹੋਇਆ, ਹਾਜ਼ਰੀ ਭਰਦਾ ਹੋਇਆ ਤੁਹਾਡੇ ਕੋਲ ਪਹੁੰਚਿਆ, ਥੱਕੇ ਹੋਏ ਦਿਮਾਗ ਤੇ ਥੱਕੇ ਹੋਏ ਸਰੀਰ ਨਾਲ ਸੇਵਾ ਕਰਨ ਦਾ ਨਿਵਾਣਾ ਉੱਦਮ ਕਰ ਰਿਹਾ। ਪਰ ਦਿਨ ਭਰ ਦਾ ਮਨੁੱਖ ਵੀ ਆਮ ਕੰਮ ਕਾਰ ਵਿੱਚ ਥੱਕੇ ਆਉਂਦਾ, ਇਸ ਵਕਤ ਬਹੁਤੀ ਯਕਸੋਈ ਇਕਾਗਰਤਾ ਦੇਣੀ ਹੈ ਤੇ ਔਖੀ। ਪਰ ਚੂੰਕਿ ਤੁਸੀਂ 400 ਸਾਲ ਆ ਸ਼ਬਦ ਗੁਰੂ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹੋ, ਸ਼ਬਦ ਗੁਰੂ ਹੈ, ਗੁਸਤਾਖੀ ਮਾਫ, ਨਾ ਇਸ ਨੂੰ ਸਿੱਖ ਸਮਝਿਆ ਨਾ ਸਿੱਖ ਜਗਤ ਨੂੰ ਸਮਝਾ ਸਕਿਆ। ਸ਼ੋਰ ਸ਼ਰਾਬਾ ਅਸੀਂ ਬਹੁਤ ਕੀਤਾ, ਨਾ ਸਮਝਿਆ ਨਾ ਸਮਝਾ ਸਕਿਆ। ਉਸੇ ਦਾ ਹੀ ਕਾਰਨ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਡਿੰਬੀ ਗੁਰੂ ਖੜੇ ਹੋ ਗਏ, ਦੇਹੀ ਗੁਰੂ ਹੈ, ਦੇਹੀ ਗੁਰੂ ਹੈ, ਸਰੀਰ ਗੁਰੂ ਹੈ, ਕੋਈ ਸ਼ਬਦ ਗੁਰੂ ਨਹੀਂ। ਤੋ ਧਿਆਨ ਦੇਣਾ, ਪਵਨ ਸਾਰੇ ਤੱਤਾਂ ਨੂੰ ਜੋੜ ਕੇ ਰੱਖਦੀ ਹੈ, ਪਵਨ ਸੂਖਮ ਤੇ ਅਸਥੂਲ ਸਰੀਰ ਨੂੰ ਵੀ ਜੋੜ ਕੇ ਰੱਖਦੀ ਹੈ। ਪਵਨ ਦੀ ਡੋਰੀ ਦੇ ਟੁੱਟਦਿਆਂ ਸੂਖਮ ਸਰੀਰ ਦਾ ਵੀ ਇਸ ਅਸਥੂਲ ਸਰੀਰ ਵਿੱਚ ਰਹਿਣਾ ਔਖਾ ਹੋ ਜਾਂਦਾ, ਉਹਨੂੰ ਵੀ ਰੁਖਸਤ ਹੋਣਾ ਪੈਂਦਾ। ਇਸ ਤਨ ਦੀ ਮੌਤ ਉਸ ਸੂਖਮ ਸਰੀਰ ਦੀ ਮੌਤ ਨਹੀਂ ਹੈ, ਨਹੀਂ। ਉਸ ਸੂਖਮ ਸਰੀਰ ਨੂੰ ਜੀਵ ਆਤਮਾ ਵੀ ਕਹਿੰਦੇ ਨੇ, ਬੇਸ਼ਤਰ ਥਾਵਾਂ ਤੇ ਮਨ ਵੀ ਕਹਿੰਦੇ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਦੇ ਹਾਂ, ਮਨ ਤੋਂ ਮੁਰਾਦ ਕੇਵਲ ਮਾਇੰਡ ਨਹੀਂ ਹੈ, ਕਿਧਰੇ ਕਿਧਰੇ ਹੈ, ਪਰ ਜਿੱਥੇ ਮਨ ਦੇ ਅਰਥ ਜੀਵ ਆਤਮਾ ਬਣੇ, ਜੀਵ ਆਤਮਾ ਦੇ ਅਰਥ ਬਣੇ ਗਿਆਨ ਗੁਰੂ ਆਤਮ ਉਪਦੇਸੋ, ਇੱਥੇ ਆਤਮ ਦੇ ਅਰਥ ਵੀ ਮਨ, ਮਨ ਦੇ ਅਰਥ ਆਤਮਾ, ਸੂਖਮ ਸਰੀਰ। ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ, ਤਨ ਬਿਰਦ ਵੀ ਹੋ ਜਾਏ ਮਨ ਬਿਰਦ ਨਹੀਂ ਆਉਂਦਾ, ਤਨ ਕਮਜ਼ੋਰ ਵੀ ਹੋ ਜਾਏ ਮਨ ਕਮਜ਼ੋਰ ਨਹੀਂ ਹੁੰਦਾ, ਸੂਖਮ ਸਰੀਰ ਕਮਜ਼ੋਰ ਨਹੀਂ ਹੁੰਦਾ, ਤਨ ਪੁਰਾਣਾ ਵੀ ਹੋ ਜਾਏ ਮਨ ਪੁਰਾਣਾ ਨਹੀਂ ਹੁੰਦਾ। ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ। ਤਨ ਦੇ ਵਿੱਚ ਪ੍ਰਾਣ ਚੱਲਦੇ ਨੇ, ਮਨ ਦੇ ਵਿੱਚ ਵਾਸ਼ਨਾਵਾਂ ਚੱਲਦੀਆਂ, ਕਾਮਨਾਵਾਂ ਚੱਲਦੀਆਂ ਨੇ। ਸਮੂਹ ਕਾਮਨਾਵਾਂ ਦਾ ਸੰਗ੍ਰਹਿ, ਸਮੂਹ ਵਾਸ਼ਨਾਵਾਂ ਦਾ ਸੰਗ੍ਰਹਿ ਸਾਡਾ ਮਨ ਹੈ, ਸਾਡਾ ਸੂਖਮ ਸਰੀਰ ਹੈ। ਜੋ ਅਸੀਂ ਖਾਂਦੇ ਹਾਂ ਪੀਂਦੇ ਹਾਂ ਉਹੀ ਹੈ ਸਾਡਾ ਤਨ ਹੈ, ਹੋਰ ਕੁਛ ਵੀ ਨਹੀਂ। ਇਸ ਨੂੰ ਮੈਂ ਅਕਸਰ ਇੰਝ ਕਹਿੰਦਾ ਹੁੰਦਾ, ਤਨ ਰੋਟੀ ਤੋਂ ਇਲਾਵਾ ਕੁਛ ਵੀ ਨਹੀਂ ਹੈ, ਭੋਜਨ ਹੈ। ਤੁਸੀਂ ਆਖੋਗੇ ਮੈਂ ਕਿਸ ਤਰ੍ਹਾਂ ਕਹਿ ਰਿਹਾ, ਤਨ ਕਿਵੇਂ ਬਣਦਾ ਹੈ? ਗੁਰਬਾਣੀ ਕਹਿੰਦੀ ਹੈ, ਰਖਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ। ਇਹ ਰਖਤ ਬਿੰਦ ਤੋਂ ਬਣੇ, ਲਹੂ ਤੋਂ ਬਣੇ, ਬਿੰਦ ਤੋਂ ਬਣੇ। ਸਰੀਰ ਦੀ ਬਣਤਰ, ਇਸ ਤਨ ਦੀ ਬਣਤਰ ਰਖਤ ਬਿੰਦ ਤੋਂ, ਰਖਤ ਬਿੰਦ ਕਰਨ ਮਿਆ। ਫਿਰ ਗੁਰਬਾਣੀ ਖੁਲਾਸਾ ਕਰਦੀ ਏ, ਮਾਂ ਕੀ ਰਖਤ ਪਿਤਾ ਬਿੰਦਾਰਾ, ਮਾਂ ਦਾ ਲਹੂ ਰਖਤ ਪਿਤਾ ਦਾ ਬਿੰਦ, ਇਸ ਤੋਂ ਇਹ ਤਨ ਬਣਿਆ। ਪਰ ਬਿੰਦ ਕਿਵੇਂ ਬਣਦਾ, ਖੂਨ ਕਿਵੇਂ ਬਣਦਾ? ਰੋਟੀ ਤੋਂ, ਭੋਜਨ ਤੋਂ, ਹੋਰ ਕਿਸ ਤੋਂ ਬਣਦਾ? ਇਸ ਤੋਂ ਇਲਾਵਾ ਖੂਨ ਕਿਸ ਤੋਂ ਬਣਦਾ? ਭੋਜਨ ਤੋਂ। ਭੋਜਨ ਤੋਂ ਖੂਨ ਬਣਦਾ, ਖੂਨ ਹੀ ਬਿੰਦ ਬਣਦਾ। ਤੇ ਰਖਤ ਬਿੰਦ ਤੋਂ ਇਹ ਤਨ ਬਣਿਆ, ਤੋਂ ਰੋਟੀ ਤੋਂ ਬਣਿਆ, ਔਰ ਕਿਸ ਤੋਂ ਬਣਿਆ? ਭੋਜਨ ਤੋਂ ਬਣਿਆ। ਜਦ ਇਹ ਬਣਿਆ ਭੋਜਨ ਤੋਂ ਹੈ, ਜੀਵੇਗਾ ਵੀ ਭੋਜਨ ਦੇ ਆਸਰੇ ਤੇ, ਬਿਨਾਂ ਰੋਟੀ ਤੋਂ ਜੀਵ ਹੀ ਨਹੀਂ ਸਕਦਾ। ਬਣਿਆ ਜੋ ਰੋਟੀ ਤੋਂ ਹੈ, ਜੰਮਿਆ ਜੋ ਰੋਟੀ ਤੋਂ ਹੈ, ਰੋਟੀ ਤੋਂ ਬਿਨਾਂ ਇਹ ਜੀਵ ਹੀ ਨਹੀਂ ਸਕਦਾ। ਭੁੱਖੇ ਭਗਤ ਨਾ ਕੀਜੇ ਯੇ ਮਾਲਾ ਆਪਣੀ ਲਈਜੇ, ਕਬੀਰ। ਪ੍ਰਭੂ ਤਨ ਭੁੱਖਾ ਹੈ, ਇਹ ਫਿਰ ਸਾਥ ਨਹੀਂ ਦੇਂਦਾ ਮਨ ਦਾ ਜੇ ਭਜਨ ਕਰਨਾ। ਤਨ ਰੋਟੀ ਹੈ, ਤਨ ਭੋਜਨ ਹੈ, ਭੋਜਨ ਤੋਂ ਰਖਤ ਬਿੰਦ ਬਣਦਾ, ਰਖਤ ਬਿੰਦ ਤੋਂ ਇਹ ਤਨ ਬਣਦਾ, ਫਿਰ ਇਹ ਤਨ ਵਧਦਾ ਫੈਲਦਾ ਭੋਜਨ ਤੋਂ, ਰੋਟੀ ਤੋਂ। ਸਭ ਰੋਟੀ ਦਾ ਵਿਕਾਸ ਹੈ। ਰੋਟੀ ਖੂਨ ਬਣਦੀ ਹੈ, ਰੋਟੀ ਮਾਸ ਬਣਦੀ ਹੈ, ਰੋਟੀ ਚਰਬੀ ਬਣਦਾ। ਰਖਤ ਬਿੰਦ ਕਰਨੇ ਮੈਂ, ਤਨ ਰੋਟੀ ਹੈ। ਫਿਰ ਇੰਜ ਵੀ ਕਹਿੰਦੇ ਨੇ ਗੁਰਬਾਣੀ ਦਾ ਵਾਕ, ਤਨ ਮਿੱਟੀ ਹੈ, ਮਾਟੀ ਕੋ ਪੁੱਤਰੋ ਕੈਸੇ ਨਾ ਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌਰੇ ਓ ਫਿਰਤ ਹੈ। ਮਿੱਟੀ ਦਾ ਪੁਤਲਾ ਕਿਉਂ? ਰੋਟੀ ਭੋਜਨ ਮਿੱਟੀ ਤੋਂ ਬਣਦਾ, ਜ਼ਮੀਨ ਤੋਂ ਬਣਦਾ, ਖਾਕ ਤੋਂ ਬਣਦਾ। ਖਾਕ ਜਦ ਯਾਤਰਾ ਤੇ ਚੱਲ ਪੈਂਦੀ ਏ ਤਾਂ ਖੁਰਾਕ ਬਣ ਜਾਂਦੀ ਏ, ਖੁਰਾਕ ਅੱਗੇ ਚਲੀ ਜਾਂਦੀ ਏ, ਖੂਨ ਬਣ ਜਾਂਦੀ ਏ, ਬਿੰਦ ਬਣ ਜਾਂਦੀ ਏ। ਖੂਨ ਤੇ ਬਿੰਦ ਦਾ ਸੰਜੋਗ ਇੱਕ ਮਾਸੂਮ ਮਾਸ ਦਾ ਲੋਥੜਾ ਬਣ ਜਾਂਦਾ, ਇਹੀ ਬੱਚਾ ਹੋ ਜਾਂਦਾ, ਇਹੀ ਜਵਾਨ ਹੋ ਜਾਂਦਾ, ਫਿਰ ਇਹੀ ਬੁੱਢਾ ਹੋ ਜਾਂਦਾ, ਫਿਰ ਇਹੀ ਬੁੱਢਾ ਫਿਰ ਮਿੱਟੀ ਵਿੱਚ ਮਿੱਟੀ ਹੋ ਜਾਂਦਾ। ਕਬੀਰ ਧੂਲ ਸਕੇਲ ਕੈ ਪੁੜੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਨਾ ਅੰਤ ਖੇ ਕੀ ਖੇ। ਤੋ ਕਿਆ ਅਸੀਂ ਖੇ ਵਿਚ ਖੇ ਹੋਣ ਵਾਸਤੇ ਆਇਆ, ਇਹਦੇ ਵਾਸਤੇ ਸਾਨੂੰ ਯਤਨ ਉਪਰਾਲਾ ਕਰਨ ਦੀ ਲੋੜ ਨਹੀਂ। ਤਨ ਨੂੰ ਪ੍ਰਕਿਰਤੀ ਦਾ ਨਿਯਮ ਖੇ ਵਿਚ ਖੇ ਕਰ ਦੇਗਾ। ਇਸ ਤਨ ਨੂੰ ਪ੍ਰਾਕਿਰਤਿਕ ਨਿਯਮ ਮਿੱਟੀ ਵਿਚ ਮਿੱਟੀ ਕਰ ਦੇਵੇਗਾ, ਸਾਨੂੰ ਕਰਨ ਦੀ ਲੋੜ ਹੀ ਨਹੀਂ। ਹੋ ਜਾਵਾਂਗੇ ਇੱਕ ਦਿਨ ਮਿੱਟੀ। ਤੋ ਜੀਵਨ ਦਾ ਮਨੋਰਥ, ਜੀਵਨ ਦਾ ਲਕਸ਼ ਕਿਆ? ਮਿੱਟੀ ਵਿਚ ਮਿੱਟੀ ਆਉਣਾ। ਤਨ ਦਾ ਲਕਸ਼ ਤੇ ਇਹੀ ਹੈ, ਹੋਰ ਕੁਛ ਵੀ ਨਹੀਂ, ਮਿੱਟੀ ਵਿਚ ਮਿੱਟੀ ਆਉਣਾ। ਲੇਕਿਨ ਮਨੁੱਖ ਕੇਵਲ ਤਨ ਨਹੀਂ ਹੈ, ਮਨ ਹੈ। ਅਸਥੂਲ ਰੂਪ ਵਿਚ ਤਨ ਹੈ, ਸੂਖਸ਼ਮ ਰੂਪ ਵਿਚ ਮਨ ਹੈ। ਮਨ ਉਹ ਸੂਖਸ਼ਮ ਸਰੂਰ ਰੋਟੀ ਤੋਂ ਨਹੀਂ ਬਣਿਆ, ਭੋਜਨ ਤੋਂ ਨਹੀਂ ਬਣਿਆ, ਫਿਰ ਕਿਸ ਤੋਂ ਬਣਿਆ? ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਜੋਤ ਸਰੂਪ, ਇਸ ਨੂੰ ਕਬੀਰ ਕਹਿੰਦੇ ਨੇ। ਕਹੋ ਕਬੀਰ ਇਹ ਰਾਮ ਕੀ ਅੰਸ, ਇਹ ਤੇ ਰਾਮ ਦੀ ਅੰਸ ਹੈ, ਇਹ ਤੇ ਪ੍ਰਭੂ ਦੀ ਅੰਸ ਹੈ, ਇਹ ਤੇ ਨੂਰ ਹੈ। तन दा मिट्टी दे चमिट्टी होना प्राकृतिक नियम है, यही लक्ष्य है और कुछ भी नहीं। मन दा जोत दे च जोत होना, नूर दे च नूर होना, यह लक्ष्य है। मिट्टी दे च मिट्टी असी करोड़ां दफा हो चुके हैं, बार बार जमे हैं ते मरे हैं, ऐसे घर हम बहुत बसाए। भगत कबीर, ऐसे घर हम बहुत बसाए, जब हम राम गर्भ होया है, इस तरह दे घर ते मैं कई वसाए। कबीर, कईयां दा प्यो बनया, कईयां दा पुत बनया, कईयां दा विराह बनया, कईयां दा पति बनया, कईयां दी पत्नी बनया। तुसी आखोगे मैं की आख रहा, पुरुष जीवंदा है इस्त्री दी कशिश दे च, इस्त्री जीवंदी है पुरुष दे कशिश दे च, इस्त्री दे अंदर इस्त्री दी कशिश नहीं आउंदी, पुरुष दे अंदर भी पुरुष दी कशिश नहीं आउंदी, विपरीत दी कशिश है। उहदा एक कारण भी है, धन गुरु नानक देव जी महाराज कहंदे ने, पुरख में नार, नार में पुरखा, बूझो ब्रह्म ज्ञानी रामकली मल्ला पहला। मां बाप तो शरीर आया है, तो दोहां दी अंश मां बाप दी अंश शरीर दे च मौजूद है। मां की रकत पिता बिंधारा, मां बाप तो शरीर आया है, तो शरीर दे च दोहां दी अंश मौजूद है। एक स्त्री इस वासे स्त्री हो गई है, एदे च मां दी अंश पूरी है, पिता दी अधूरी है। एक पुरुष इस वास्ते पुरुष हो गया है, एदे च पिता दी अंश पूरी है, मां दी अधूरी है। पुरुष दे अंदर स्त्री अधूरी है, स्त्री दे अंदर पुरुष अधूरा है। अर्ध अंग, अधूरा अंग, यह अर्ध अंग संपूर्ण होना चाहता है। स्त्री ते स्त्री है, पुरुष करके अधूरा है, अधूरापन है। तन करके भी, मन करके, मात्रावां दा भेद है, थोड़ी जिया मात्रावां दा भेद है, कुछ मात्रा दा भेद है। पुरुष दे अंदर स्त्री ते है पर अधूरी है। वो अधूरी संपूर्ण होना चाहती है, इस वास्ते पुरुष ते स्त्री विपरीत दी कशिश दे च जीवदे ने। मैनू कहण देना, अगर एक पुरुष ठीक ढंग नाल जीवे है, सही बिल्कुल नियम पूर्वक जीवे है, बिरध होंदे आउंदियां स्त्री जैसा हो जाएगा, हलेमी आ जाएगी, आवाज दे च बारीकी आ जाएगी, सहन शक्ति आ जाएगी, ठहराव आ जाएगा, टिकाओ आ जाएगा, अगर सही ढंग नाल जीवे है। एक स्त्री अगर सही ढंग नाल जीवदी रही है, बिरध होंदिया आउंदिया पुरुष जैसी हो जाएगी, पकड़ जगड़ घर दी बढ़ जाएगी, जिम्मेवारियां ज्यादा सहेड़ेगी, हंकार भी बढ़ जाएगा, बर्दाश्त का मादा भी घट जाएगा। ये भी महस कर विपरीत दी कोशिश, जैसे पुरुष दे अंदर अमूमन बर्दाश्त का मादा घट होंदा, हंकार बड़ा प्रबल होंदा, सहन शक्ति नहीं आउंदी, स्त्री दे अंदर होंदी है। बिरध होंदे आउंदे अगर सही ढंग नाल जीवया, पुरुष स्त्री जैसा हो जाएगा, स्त्री पुरुष जैसी हो जाएगी। अगर इस तरह हो गई है, तो अगला जन्म पुरुष दा नारी दा हो सकता है, नारी दा पुरुष दा हो सकता है। जरूरी नहीं कि एक पुरुष नारी होवे, कि नारी पुरुष होवे, विपरीत दी कशिश है। ऐसे घर हम बहुत बसाए, इस तरह दे घर ते मैं कई वसाए। धन गुरु नानक देव जी महाराज कहते हैं, बाल कन्या को जैसे बाप प्यारा, भाई को अदब, मासूम कन्या छोटी जी कन्या, प्यो बड़ा प्यारा लगता है, प्यो दी परिक्रमा कर दी है, प्यो दे पैरां नाल लटक दी है, प्यो नू देख के बड़ी प्रसन्न हो जाती, विपरीत दी कशिश, मां जैसी ते है ही। मां जैसा तन ते उसदे कोल है, विपरीत दी कशिश, विपरीत दी कशिश। बालक ने आंखों जैसे बाप प्यारा, ऐसे घर हम बहुत बसाए। इस तरह दे घर ते मैं कई बसाए ने। सूफी सन शमस तवरेज भी कहंदे ने, बाज आमदम ता यार रा मेहमान कुनम। ऐ खुदा, मैं बार बार इस दुनिया ते आया, कईयां नू साथी बनाया, कईयां दे नाल चलिया। हर जन्म दे च मां बाप मिले, भरा मिले, पति मिले, पत्नी मिली, तो नहीं मिलिया। तेरी उमंग रह जांदी रही, तेरी तड़प रह जांदी रही। अदकी तू बख्शिश कर, तू भी मिल। मां बाप ते मिलते रहन, भरा ते मिलते रहन, भैणा ते मिलदियां रही, पति ते मिलती रही है, पति ते मिलता रहा है, ये सब ते मिलते रहन। ऐ मेरे खुदा, तू नहीं मिले, तू नहीं मिले। बाज आमदम ता यार राह मैं मां कुनम। इस्लाम बार बार दे जन्म नू नहीं मनदा। मुल्तान दे नवाब ने इस फकीर दी पुठी खल्ला के तड़पा के मारिया। शमस तबरेज, तू बार बार दे जन्म नू मनदा, ये बार बार दे जन्म नू मनदा सी। सिर्फ जन्म नू नहीं मनदा सी, बल्कि नौ मावां दा इसने नाम भी लिखया है। मेरी सुरत जद पिछे जांदी है तो मैनू नौ मावां दिखाई देंदियां, उन्हां दा नाम भी लिखदा दसदा। अपने ग्रंथ दे च उसने दस्या, दीवान ने शमस तबरेजी, मां ही क्यों दिखाई देंदी है? पुरुष दे संस्कारां दे च या स्त्री दे संस्कारां दे च मां दी छाप ज्यादा हुंदी है। बोल रहन सहन ज्यादा क्योंकि मां कोल आउंदा है, मां दी पालन पोषणा हुंदी है। भाषा बोल संस्कार मां तो लैंदा है मनुख। 90% मनुख दे अंदर मां प्रगट होंदी है। खैर, मुख्तसर मैं अर्ज करा, ये नौ मावां दे नाम ही दसदा है। तन दी मौत मन दी मौत नहीं है। तन दे च प्राण चलदे ने, मन दे च वासना चलदी है। ते वासना दे च की चलदा है? वासना किस नूं कहंदे ने? वासना किस दी आउंदी है? जो नहीं है वासना उस दी आउंदी है, जो है उहदी वासना नहीं आउंदी। मैं अर्ज करा, इस तरह दा ही मेरा इस वक्त मन बनया। धन गुरु ग्रंथ साहिब जी महाराज ने पंक्ति मैनूं दे दित्ती, पवन गुरु, जिसका मैं खुलासा कर रहा हूं। वासना उस चीज दी आउंदी है जो नहीं है, जो नहीं है, जो है वासना उसनू देखदी नहीं। वासना सदा उसनू देखदी है जो नहीं है, उनू मंगदी है कि जो मिल जाए। फिर वासना होर अगे चली जाती है, जो हुण भी नहीं है उनू देखण लग पैंदी, वो भी हो जाए। फिर वासना अगे चली जाती है, जो हुण भी नहीं है। वासना सदा उसनू देखदी है जो नहीं है, वासना सदा उसनू मंगदी है जो नहीं है। वासना उसनू देखदी नहीं जो है, जो कोल है उसनू संतोख वेखदा है, वासना नहीं देख सकदी। फिर वासना दे केंद्र तीन मनदे ने, अहंकार वासना, लोभ वासना, काम वासना। मैं एक दफा फिर दोहरावां, ये अस्थूल शरीर प्राणा करके चलता है, सूक्ष्म शरीर वासना करके चलता है। सूक्ष्म शरीर वासना करके चलता है, चलते हुए प्राण रुक जान, इस शरीर का अंत हो जाता है। चलती हुई वासना रुक जाए, सूक्ष्म शरीर का अंत हो जाता है। सूक्ष्म शरीर का अंत होके मिट्टी च मिट्टी आंदा है, सूक्ष्म शरीर अंत होके जोत दे च जोत आंदा है, उहदे च नूर आंदा है, ज्योति ज्योत रली संपूर्ण थी आराम, यात्रा संपूर्ण हो गई। पर हमेशा यात्रा अधूरी रह जाती है, संपूर्ण नहीं। क्यों? तन मिट्टी दे च मिट्टी हो जाता है, मन ज्योत दे च ज्योत होंदा ही नहीं। क्यों नहीं आंदा? वासना चलती पई है, वासना दा अंत नहीं होया। ते जद वासना दा अंत नहीं होया तो वासना ते सूक्ष्म शरीर दे प्राण ने, सूक्ष्म शरीर दा अंत नहीं होया। भाई साहब भाई गुरदास जी, ध्यान नाल सुनना, मैं एक अध्यात्मिक विचार नूं तुहाडे सामने रखे। भाई साहब भाई गुरदास जी, जुग जुग मेर शरीर का वासना बद्धा आवे जाए, फिर फेर वटाइए ज्ञानी होए मरम को पाए। गुरु नानक दे श्लोक दा अनुवाद कर रहे ने, खुलासा कर रहे ने भाई गुरदास। इस वास्ते भाई गुरदास जी दी बाणी नूं कुंजी कह दिता गया, ए तालियां नूं खोल दिए। जिहड़ी गल सतगुरां ने रमज दे च कह दिती, रहस दे च कह दिती, ओनूं भाई गुरदास खोल दे। नानक मेर शरीर का एक रथ वा, सतजुग रथ संतोख का धर्म अगे रथ। इदा लंबा चौड़ा खुलासा पौड़ी दे च कीता है भाई साहब भाई गुरदास जी ने। जुग जुग मेर शरीर का, गालबन मेरे देखे कोई 150 शब्द ने जो भाई गुरदास ने खोले ने। केड़े शब्द खोले ने? जिन्हां नूं समझण लग्या, जिन्हां नूं पढ़न लग्या, जिन्हां नूं समझाण लग्या, मनुख धोखा खा सकदा है, अर्थां दा अनर्थ कर सकदा है, उन्हां नूं भाई गुरदास खोलदे ने। इस वास्ते धन गुरु अर्जन देव जी दी रचना तो निकलिया, इहदे बोल ते कुंजी ने, कुंजी ने। जुग जुग मेर शरीर का वासना बद्धा आवे जाए, फिर फेर वटाइए ज्ञानी होए मरम को पाए। प्राणा दा अंत होया, वासना दा अंत नहीं होया। तन दी मौत हो गई है, मन दी मौत नहीं। तन दे अंदर चलदे प्राण रुक गए ने, मन दे अंदर चलदी हुई वासना नहीं रुकी, नहीं। जितनी तिखी वासना होवेगी उतना ही चंचल ए सूक्ष्म शरीर होवेगा, ओदे ठहराव एकाग्रता नाम दी गल होवेगी नहीं। जैसे शब्द गुरु कहंदे हो ना, ए वेखण दा विशा नहीं है, शब्द वेखण दा विशा नहीं है, शब्द नेत्र दर्शन नहीं है, शब्द सर्वन दर्शन है, सर्वन दर्शन है। कौन सुनदा? सब वेखण, किधरे अखां इधर पईआं जांदीआं ने, इधर पई जांदे उखड़े हुए लोग, दूजियां नूं वी उखेड़दे रहिंदे ने, कौन सुनदा? शब्द सर्वन दर्शन है, नेत्र दर्शन नहीं है। जिन्हां ने गुरु नानक नूं वेख्या उन्हां ने भूतला बेताला किया, पत्थर मारे, बाबर ने जेल दे च वी पाया, बगदाद दे च खूह दे च वी सुट दित्ता, मक्के दे हाजी ने ते मक्के दे इमाम ने सतगुर दे चरणा नूं खिच के घसीटिया, भी गाल भी कड्डी, केड़ी गाल कड्डी? भाई गुरदास लिखदे ने, जीवन मारी लत दी, केड़ा सुत्ता कुफर कुफारी, कि कौन महान काफरां दा काफर सुत्ता पिया सीने विच खिच के लत भी मारी। जिन्हां ने वेख्या उन्होंने ते भूतना बेताला आख्या, पर जिन्हां ने सुनिया वह गुरु नानक तो सदके गए, निछावर गए, कुर्बान गए। गुरु सुनन दा विषय, वेखण दा नहीं। जिन्हां ने गुरु अंगद देव जी महाराज नूं वेख्या उन्होंने पिंड दे विचों भी कढ दिता सी। शायद इतिहास दे पड़चोलीए जाणदे ने, पिंड वासियां ने कहा जे साडे पिंड रहना है ते मीह पाओ, बारिश नहीं हुई सी, नहीं ते साडा पिंड छोड़ जाओ। सतगुरु कहण लगे इंज है, थोड़ा पिंड छोड़ना साडे हथे च है, मीह पाना करतार दे हथे च, पिंड थोड़ा छोड़ जाना। उन्होंने पिंड तो भी कट दिता सी। वेखण वाले सदके गए, इतिहास दे सारे पन्ने मैं ना रखा, वेखण वाले ते गुरु अमरदास जी नाल भी सहमत नहीं हो। बहुत वड्डा मेजर नामा मरवाहे ने अकबर दे दरबार विच पेश कीता सी गुरु अमरदास जी दे खिलाफ, गालबन 500 बंदियां दे दस्तखत करा के। उस विच तरह तरह दे इल्जाम लाए धन गुरु अमरदास जी, जिन्हां ने वेख्या उते सहमत नहीं होया, जिन्हां ने सुनिया सुन के जो आनंद आया फिर उन्हां नूं भी कहना पिया, निथावियां दी थां गुरु अमरदास, निमाणियां दे माण गुरु अमरदास, नेओटियां दी ओट गुरु अमरदास। वेखण वाले गुरु रामदास जी नाल सहमत नहीं होए, वेखण वाले ने पंजवें गुरु नानक नूं तत्ती तवी ते बिठा दे, वेखण वाले ने छेवें पातशाह नूं ग्वालियर दे किले च बंद कर दिया, वेखण वाले ने बड़े किंतु परंतु गुरु हर राय साहब ते कीते, गुरु हर कृष्ण जी ते कीते, वेखण वाले ने चांदनी चौंक दे धन गुरु तेग बहादुर साहब जी नूं शहीद कर दिया, वेखण वाले बाही धार दे राजे वकत दी हकूमत कतई गुरु गोविंद सिंह नाल सहमत नहीं हुई, वैर कमांदी रही। सुनन वाले पंज प्यारे नंद लाल 52 कवि पीर बुद्धू शाह ओ गुरु गोविंद सिंह तो कुर्बान जांदे ने, सदके जांदे ने। वेखण वालियां ने सन 84 दे हजारां गुरु ग्रंथ साहिब दी बीड़ां दी बेहुरमती कीती, सुनन वाले एक एक पंक्ति तो कुर्बान जांदे। गुरु सुनन दा विषय है, वेखण दा नहीं। जिन्हों गुरु नूं सुनन दी जाच आ जांदी है उन्हों ही प्रभु नूं वेखण दी जाच आंदी है, दूजे नूं आउंदी नहीं। ये भी मैरज करते हैं। गुरु सुनन दा विषय है, शब्द गुरु है, ये नेत्र दर्शन नहीं सर्वन दर्शन है। इस तन दे प्राण चलते ने, चलते प्राण तन की जिंदगी है, सूक्ष्म शरीर दे वासना चलती है, वासना मन की जिंदगी है, वासना सदा उसनों देखती है जो नहीं है, नहीं है ध्यान देना जो नहीं है, वासना उसनों देखती ही नहीं जो है, जो है जो है जो नहीं है वो भी हो जाए मिल जाए, वासना फिर अगे चली जाती है जो हुण भी नहीं है, हुण भी नहीं है, जो नहीं है वो भी हो जाए वासना फिर अगे चली जाती है जो हुण भी नहीं है। इस तरह यही वासना तृष्णा बन जाती है, तृष्णा की पूर्ति नहीं होती। वासना दे केंद्र तीन ने, अहंकार वासना, अगर ये तृष्णा बन गई है तो मनुख नु हिंसक बना देगी, लोभ वासना, अगर ये तृष्णा बन गई है तो मनुख नु बेईमान ठग चोर डकैत बना देगी, काम वासना अगर ये तृष्णा बन गई है पुरुष है तो इसनु बलात्कारी बना देगी, स्त्री है तो इसनु अनगनका बना देगी, गुस्ताखी मान मनुख भ्रष्ट हो जाता है वासना करके। तन दी मौत वासना दी मौत नहीं, तन दी मौत हंकार दी मौत नहीं, तन दी मौत लोभ दी मौत नहीं है, तन दी मौत काम दी मौत नहीं है। ਪ੍ਰਾਣਾਂ ਦਾ ਅੰਤ ਵਾਸ਼ਨਾ ਦਾ ਅੰਤ ਨਹੀਂ ਹੈ। ਸਿਰਫ ਪ੍ਰਾਣਾਂ ਦਾ ਅੰਤ ਹੋ ਗਿਆ, ਵਾਸ਼ਨਾ ਅੰਤ ਨਹੀਂ ਹੋਇਆ। ਇਹ ਵਾਸ਼ਨਾ ਹੋਰ ਸਰੀਰ ਨੂੰ ਗ੍ਰਹਿਣ ਕਰੇਗੀ, ਫਿਰ ਪ੍ਰਾਣਾਂ ਦੇ ਆਸਰੇ ਤੇ ਜਗਤ ਵਿਚ ਗਤੀ ਕਰੇਗੀ। ਪ੍ਰਕਿਰਤੀ ਦਾ ਨਿਯਮ ਇੱਕ ਦਿਨ ਪ੍ਰਾਣਾਂ ਦੀ ਡੋਰੀ ਨੂੰ ਤੋੜ ਦਿੰਦਾ। ਅਨਕ ਜਤਨ ਕਰ ਇਹ ਤਨ ਰਾਖੋ, ਰਹੇ ਅਵਸਥਾ ਪੂਰ ਹੈ। ਕਿਤਨਾ ਵੀ ਯਤਨ ਕਰੋ, ਕਿਤਨੇ ਵੀ ਕੁਸ਼ਤੇ ਖਾ ਲਓ, ਕਿਤਨੇ ਵੀ ਟੌਨਕ ਲੈ ਲਓ, ਰਹੇ ਅਵਸਥਾ ਪੂਰ ਹੈ। ਪ੍ਰਕਿਰਤੀ ਦਾ ਨਿਯਮ ਇੱਕ ਦਿਨ ਪ੍ਰਾਣਾਂ ਦਾ ਅੰਤ ਕਰ ਦੇਗਾ। ਪਰ ਪ੍ਰਕਿਰਤੀ ਨੇ ਇਸ ਤਰ੍ਹਾਂ ਦਾ ਕੋਈ ਨਿਯਮ ਨਹੀਂ ਬਣਾਇਆ ਕਿ ਵਾਸ਼ਨਾ ਦਾ ਅੰਤ ਹੋ ਜਾਏ, ਨਹੀਂ ਬਣਾਇਆ। ਅਗਰ ਪ੍ਰਕਿਰਤੀ ਦਾ ਹੀ ਨਿਯਮ ਕੋਈ ਸਾਡੇ ਵਾਸ਼ਨਾ ਦਾ ਅੰਤ ਕਰ ਦਿੰਦੀ, ਇੱਥੇ ਇਤਨੇ ਵੱਡੇ ਇਕੱਠ ਚ ਕਥਾ ਕੀਰਤਨ ਸੁਣਨ ਦੀ ਲੋੜ ਨਹੀਂ ਸੀ, ਅੰਮ੍ਰਿਤ ਵੇਲੇ ਉੱਠਣ ਦੀ ਲੋੜ ਨਹੀਂ, ਜਪ ਤਪ ਕਰਨ ਦੀ ਲੋੜ ਨਹੀਂ। ਇੱਕ ਦਿਨ ਤਨ ਦੀ ਮੌਤ ਹੋਵੇਗੀ ਤਾਂ ਮਨ ਦੀ ਵੀ ਹੋ ਜਾਏਗੀ, ਇੱਕ ਦਿਨ ਪ੍ਰਾਣਾਂ ਦਾ ਅੰਤ ਹੋਵੇਗਾ ਤਾਂ ਵਾਸ਼ਨਾ ਦਾ ਵੀ ਅੰਤ ਹੋ ਜਾਏਗਾ, ਨਹੀਂ। ਵਾਸ਼ਨਾ ਦਾ ਅੰਤ ਹੋਣਾ ਮਨੁੱਖ ਨੂੰ ਭਗਵੰਤ ਬਣਾ ਦਿੰਦਾ। ਮਹਾਰਾਜ ਗੁਰੂ ਅਮਰਦਾਸ ਸੀ, ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਮੈਂ ਬੁਨਿਆਦੀ ਨੁਕਤੇ ਤੁਹਾਡੇ ਸਾਹਮਣੇ ਰੱਖ ਰਿਹਾ, ਚਲੋ ਕੁਛ ਇੱਕ ਸੱਜਣ ਵੀ ਲਾਭ ਉਡਾ ਦੇਣਗੇ। ਇੱਕ ਦੀਵਾ ਵੀ ਕਿਧਰੇ ਜਲ ਜਾਏ, ਬਹੁਤਿਆਂ ਨੂੰ ਰੋਸ਼ਨੀ ਦੇਣ ਲੱਗ ਪੈਂਦਾ। ਅਸੀਂ ਤਾਂ ਹੀ ਅਰਦਾਸ ਦੇ ਚ ਇਹ ਸ਼ਬਦ ਐਡ ਕੀਤੇ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ। ਕਿਹੜਾ ਗੁਰਮੁਖ ਜਿਹਦੇ ਹਿਰਦੇ ਦਾ ਦੀਪਕ ਜਲ ਗਿਆ, ਚਾਨਣਾ ਹੋ ਗਿਆ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਬਿਨਾਂ ਮਨ ਦੀ ਮੌਤ ਹਰੀ ਦੀ ਪ੍ਰਾਪਤੀ ਕਿੱਥੇ? ਤਨ ਮਰ ਕੇ ਮਿੱਟੀ ਚ ਮਿੱਟੀ ਆਉਂਦਾ, ਮਨ ਮਰ ਕੇ ਜੋਤ ਵਿਚ ਜੋਤ ਆਉਂਦਾ। ਤਨ ਮਿਟ ਕੇ ਹਾਕ ਦੇ ਚ ਹਾਕ ਆਉਂਦਾ, ਸੂਖਸ਼ਮ ਸਰੀਰ ਮਿਟ ਕੇ ਨੂਰ ਦੇ ਚ ਨੂਰ ਆਉਂਦਾ। ਹਾਕ ਦੇ ਚ ਹਾਕ ਅਸੀਂ ਕਰੋੜਾਂ ਦਫਾ ਹੋ ਚੁੱਕੇ ਹਾਂ, ਨੂਰ ਦੇ ਚ ਨੂਰ ਹੋਣਾ ਨਸੀਬ ਨਹੀਂ ਹੋਇਆ। ਜਿਸ ਦਿਨ ਨਸੀਬ ਹੋ ਗਿਆ ਫਿਰ ਹਾਕ ਦੇ ਚ ਹਾਕ ਹੋਣ ਦੀ ਲੋੜ ਨਹੀਂ ਰਹੇਗੀ, ਫਿਰ ਜਨਮ ਮਰਨ ਤੋਂ ਰਹਿਤ ਹੋ ਜਾਏ। ਫਿਰ ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ। ਕਿਰਤ ਕਰਨੀ ਹੈ, ਧੰਦਾ ਕਰਨਾ, ਕਾਰੋ ਵਿਹਾਰ ਕਰਨਾ, ਦਸਾਂ ਨਵਾਂ ਦੀ ਕਿਰਤ ਕਰਨੀ ਹੈ, ਤਾਂ ਕਿ ਤਨ ਦੇ ਅੰਦਰ ਪ੍ਰਾਣ ਚੱਲਦੇ ਰਹਿਣ। ਰੋਟੀ ਚਾਹੀਦੀ, ਕਿਰਤੀ ਕਰਨੀ ਹੈ, ਸ਼ਬਦ ਦਾ ਜਪ ਕਰਨਾ, ਤਾਂ ਕਿ ਮਨ ਦੀ ਮੌਤ ਹੋਵੇ। ਤੁਸੀਂ ਆਖੋਗੇ ਮਨ ਦੀ ਮੌਤ ਕਿਵੇਂ ਹੋਏਗੀ? ਸ਼ਬਦ ਦੇ ਨਾਲ। ਤਾਂ ਹੁਣ ਮੈਂ ਆਵਾਂ ਉਸ ਪੰਕਤੀ ਤੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਜਿੱਥੇ ਪਵਨ ਨੇ ਇਹ ਸਾਰੇ ਤੱਤਾਂ ਦਾ ਸੰਯੋਗ ਬਣਾ ਕੇ ਰੱਖਿਆ, ਸਵਾਸਾਂ ਦੀ ਡੋਰੀ ਦੇ ਟੁੱਟਦੇ ਤਨ ਬਿਖਰ ਜਾਂਦਾ, ਖਤਮ ਹੋ ਜਾਂਦਾ। ਉੱਥੇ ਹੀ ਪ੍ਰਾਣਾ ਨੇ, ਪਵਨ ਨੇ ਸੂਖਸ਼ਮ ਤੇ ਅਸਥੂਲ ਸਰੀਰ ਦਾ ਵੀ ਸੰਯੋਗ ਬਣਾ ਕੇ ਰੱਖਿਆ। ਫਿਰ ਜੋ ਅਸੀਂ ਬੋਲਦੇ ਹਾਂ ਇਹ ਪਵਨ ਤੱਤ ਦੀ ਪ੍ਰਕਿਰਤੀ ਏ। ਦੇਹੀ ਮਾਟੀ ਬੋਲੇ ਪਵਨ, ਦੇਹੀ ਮਾਟੀ ਬੋਲੇ ਪਵਨ। ਮਿੱਟੀ ਨਹੀਂ ਬੋਲਦੀ, ਪਾਣੀ ਨਹੀਂ ਬੋਲਦਾ, ਅਗਨੀ ਨਹੀਂ ਬੋਲਦੀ, ਪਵਨ ਬੋਲਦੀ। ਦੇਹੀ ਮਾਟੀ ਬੋਲੇ ਪਵਨ, ਬੋਲਣਾ ਪਵਨ ਤੱਤ ਦੀ ਪ੍ਰਕਿਰਤੀ ਹੈ। ਦੁਨੀਆ ਦੇ ਸਾਰੇ ਸੰਬੰਧ ਬੋਲਚਾਲ ਤੇ ਖੜੇ ਨੇ। ਜਿੱਥੇ ਸੰਬੰਧ ਨਾ ਆਵੇ ਮਨੁੱਖ ਕਹਿ ਦਿੰਦਾ ਸਾਡੀ ਉੱਥੇ ਬੋਲਚਾਲ نہیں ہے، اتھے بول چال نہیں ہے، بول چال نہیں ہے تو مراد سمبند نہیں ہے، جتھے سنبند ہے منک کہندا اتھے ساڈی بول چال ہے، بول چال ہے، منک دی بول چال نو پربھو نے خوبی دتی ہے، خوبی دتی ہے کہ ایدے کول جڑی آواز ہے او دے چ اے الفاظاں نو جوڑ سکدا ہے، ایدے کول جڑی دھن ہے او دے چ اکھراں نو جوڑ سکدا ہے۔ ہزاراں سال پہلے جتھے پشو سن اج وی اتھے ہی نے، کیوں؟ آواز تے ہے الفاظ نہیں نے، دھن تے ہے اکھر نہیں نے، تے سارا وکاس تے اکھراں تے کھڑا ہے۔ اکھری نام اکھری سالا، اکھری گیان گیت گنگا، اکھری لکھن بولن بان، اکھراں سر سنجوگ وک۔ کبیر کہندے نے اکھر اندر تربھون دھارے، تین لوکاں دا گیان اکھراں دے وچ بند پیا ہے، اکھراں دے وچ بند پیا ہے۔ آواز تے گونگے کول بھی ہے آ کردا ہے، گونگے نو پوچھئے تو کتھے جانا ہے، تو آواز ہے الفاظ نہیں نے، دھن ہے اکھر نہیں نے۔ اس واسطے زندگی دے ہر شعبے دے دروازے گستاخی معاف گونگے تے بند نے۔ گونگا بہت دیا دا پاتر ہے بنسبت اندھے دے، کیوں؟ اندھے کول آواز دے نال نال الفاظ ہیں، دھن دے نال نال اکھر ہیں۔ اس واسطے اندھے منکھاں دے تے ترقی دے دوار بند نہیں نے، نیترہین منک چوٹی دے دارشنک دیکھے گئے نے، فلسفر دیکھے گئے نے، چنتک دیکھے گئے نے، سنگیتکار دیکھے گئے نے، کوی دیکھے گئے نے۔ داس دے نال 20 سال تک بھائی بھگوان سنگھ چل دے رہے، جنم تو نیترہین سن چوٹی دے سنگیتکار، ہن 35 سال تو چل دین گئے نی، جیسے شگل نالی سن دربار صاحب آئے سن، نیترہین کوی، چوٹی دے کوی، کئی پستکاں دے لکھاری، نیترہین منک کوی بن سکدا ہے، دارشنک بن سکدا ہے، چنتک بن سکدا ہے، سنگیتکار بن سکدا ہے۔ نیترہین منک راجنیتی دے چ وی اگرسر ہوئے نے، دواپر یوگ دا دھرت راشٹر نیترہین سے، جتنے راج پاٹ چلا ہے۔ اس وقت انگلینڈ دا ہوم منسٹر اندھا ہے، شاید آپ نو پتا ہو، میں تے پچھلے دنی دیکھ کے حیران ہویا، ایک سکول دے ادگاٹن دے چایا سی، سنگا نے بلایا سی، نیتر ہیں سوٹی دے آسری دے چل رہا سی، ایک نے بان پکڑ کے بٹھایا، میں کہ اے ہوم منسٹر کہنے لگے ہاں، اور بڑی خوش اسلوبی نال اپنے عہدے دی پالنا کر رہے ہیں۔ اس وقت انگلینڈ دا ہوم منسٹر اندھا ہے، نیتر ہیں۔ پچھلی پارلیمنٹ دے چ 2 MP بھی اندھے ہی سن، ساڈے دیش دے، ایک بہار تو سی، شاید ایک گجرات تو سی، وقتے بہت اچھے سن، بول بول کے ووٹ حاصل کر لے۔ نیترہین منک چوٹی دے راجنیتک دیکھے گئے نے، دارشنک دیکھے گئے نے، فلسفر دیکھے گئے نے، کوی دیکھے گئے نے، سنگیتکار دیکھے گئے نے، نیترہین منک بھگت بھی ہوئے نے، سنت بھی ہوئے نے۔ دور کیوں جاؤ، ایک نیترہین بھگت سوردس، وہ شبد تے دھن گرو گرنتھ صاحب دے اندر، سارنگ راگ دے اندر۔